ਪੌੜੀ ਪੜਿਆ ਹੋਵੇ ਗੁਣ ਹੈਗਾ ਤਾਂ ਉਵੀਂ ਸਾਧਨ ਮਾਰੀਐ ਜੇ ਹਕਾਲ ਕਾਲਣਾ ਤੇ ਵੇਹੋ ਨਾ ਪਚਾਰੀਐ ਐਸੀ ਕਲਾ ਨੂੰ ਖੇਡੀਐ ਜਿਤ ਦਰਗ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚਲੈ ਸੋ ਅੱਗੇ ਮਾਰੀਐ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਜੀ ਆਸ ਮਹਲਾ ਚੌਥਾ ਮਸਤਕ ਤੁਰ ਕਰ ਲਿਖਿਆ ਤਿੰਨ ਸਤ ਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਨਾਨਕ ਮੇਰ ਸਰੀਰ ਇੱਕ ਰਥ ਵਾਹੋ ਜੁਗ ਜੁਗ ਫੇਰ ਵਟਾਈ ਗਿਆਨੀ ਬੂਝੈ ਤਾਂ ਸਤਜੁਗ ਰਥ ਸੰਤੋਖ ਕ ਧਰਮ ਅੱਗੇ ਰਥ ਵਾਹੋ ਤ੍ਰੇਤੈ ਰਥ ਜਤੈ ਕ ਜੋਰ ਅੱਗੇ ਰਥ ਵਾ ਦੁਆਪਰ ਰਥ ਤਪੈ ਕਾ ਸਤ ਅਗੈ ਰਥ ਵਾਹ ਕਲ ਯੁਗ ਰਥ ਅਗਨ ਕਾ ਕੂੜ ਅਗੈ ਰਥ ਵਾਹ ਮਹਲਾ ਪਹਿਲਾ
ਸਾਮ ਕਹੈ ਸੇਤੰਬਰ ਸਵਾਮੀ ਸੱਚ ਮੈਂ ਆਛੈ ਸੱਚ ਰਹੈ ਸਭ ਕੋ ਸੱਚ ਸਮਾਵੈ ਰਿਗ ਕਹੈ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲਈਐ ਪਾਰਾ ਚਿਤ ਜਾਏ ਨਾਨਕ ਤਉ ਮੋਖ ਅੰਤਰ ਪਾਏ ਜੁਜ ਮੈਂ ਜੋਲ ਸਰੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਵਯਾ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ ਕਲ ਮੈਂ ਵੇਦ ਧਰਵਣ ਹੂਆ ਨਾਉ ਖੁਦਾਈ ਅਲ ਹੋ ਵਯਾ ਨੀਲ ਵਜਤਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ
ਚਾਰੇ ਵੇਦ ਹੋਏ ਸਚਿਆਰ ਪੜੇ ਗੁਣ ਹੈ ਤਿੰਨ ਚਾਰ ਵਿਚਾਰ ਪਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੋਖ ਅੰਤਰ ਪਾਏ ਪੌੜੀ ਸਤਿਗੁਰ ਵਿੱਚੋਂ ਵਾਰਿਆ ਜਿੱਤ ਮਿਲਿਆ
ਜਿਨ ਕਰ ਉਪਦੇਸ਼ ਰੰਜਨ ਦੀਆ ਨੇਤਰੀ ਜਗਤ ਨਿਹਾਲਿਆ ਖਸਮ ਸੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਹਿਤਾ ਬਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਪਿਆਰ ਨਾਲ ਆਖੋ ਸਤਨਾਮ ਸਤਿਗੁਰਾਂ ਦੀ ਪਾਰ ਕਿਰਪਾ ਦਾ ਸਦਕਾ ਸਰਬ ਆਸਾ ਪੂਰਨ ਕਰਨ ਵਾਲੀ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ 13ਵਾਂ ਸਲੋਕ ਰਲ ਮਿਲ ਕੇ ਆਪਾਂ ਨੇ ਪੜ੍ਹਿਆ ਸੁਣਿਆ ਹੈ ਜਿਵੇਂ ਪਿੱਛੇ ਬੇਨਤੀ ਕੀਤੀ ਸੀ ਕਿ ਸਤਿਗੁਰਾਂ ਦੀ ਬਾਣੀ ਜਿੱਥੇ ਜਿੱਥੇ ਸੰਸਾਰ ਨੂੰ ਤਾਰਨ ਵਾਸਤੇ ਸਤਿਗੁਰ ਪੁੱਜੇ, ਜੋ ਜੋ ਜਗਿਆਸੂਆਂ ਦੀ ਭਾਵਨਾ ਵੇਖੀ, ਜੋ ਜੋ ਜਗਿਆਸੂਆਂ ਵੱਲੋਂ ਸਵਾਲ ਹੋਏ, ਪੁੱਛਗਿੱਛ ਹੋਈ, ਜਿਹੋ ਜੀ ਗਿਆਨ ਦੀ ਅਵਸਥਾ ਦੇਣ ਦੀ ਸਤਿਗੁਰਾਂ ਨੂੰ ਲੋੜ ਭਾਪੀ, ਉਹੋ ਜੀ ਅਵਸਥਾ ਵਿੱਚ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਜਿਵੇਂ ਇੱਕ ਕਮਰੇ ਵਿੱਚ ਕਿਸੇ ਗੁਰਮੁਖ ਪਿਆਰੇ ਦਾ ਕੋਟ ਲਟਕ ਰਿਹਾ ਹੈ, ਉਸ ਨੇ ਕੋਟ ਪਾਉਣ ਦੀ ਇੱਛਾ ਕੀਤੀ ਤੇ ਕਮਰੇ ਵਿੱਚ ਬਿਜਲੀ ਦਾ ਬਲਬ ਮਚਾਵੇਗਾ, ਰੋਸ਼ਨੀ ਕਰੇਗਾ ਕੋਟ ਚੱਕਣ ਵਾਸਤੇ, ਪਰ ਉਸ ਰੋਸ਼ਨੀ ਦੀ ਤਾਸੀਰ ਹੈ, ਪ੍ਰਯੋਜਨ ਕੋਟ ਚੁੱਕਣ ਦਾ ਹੈ, ਪਰ ਉਹ ਰੋਸ਼ਨੀ ਸਾਰੇ ਹੀ ਕਮਰੇ ਦੀਆਂ ਚੀਜ਼ਾਂ ਨੂੰ ਰੋਸ਼ਨੀ ਬਖਸ਼ੇਗੀ। ਇਸੇ ਤਰ੍ਹਾਂ ਬਾਣੀ ਭਾਵੇਂ ਪ੍ਰਥਾਏ ਉਚਾਰੀ ਹੈ, ਪਰ ਸਾਰੇ ਹੀ ਸੰਸਾਰ ਨੂੰ ਗਿਆਨ ਬਖਸ਼ ਰਹੀ ਹੈ। ਸ੍ਰੀ ਕਰਤਾਰਪੁਰ ਲਾਹੌਰ ਦੇ ਕੋਲ ਧੰਨ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਮਰ ਯਾਦ, ਜਿੱਥੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰ ਚਾਰ ਵੇਦ ਹਨ, ਚਾਰ ਯੁੱਗ ਹਨ, ਚਾਰੇ ਯੁੱਗਾਂ ਵਿੱਚ ਅਵਤਾਰ ਆਏ, ਉਹਨਾਂ ਨੇ ਸੰਸਾਰ ਨੂੰ ਤਾਰਨ ਵਾਸਤੇ ਕਲਿਆਣਕਾਰੀ ਬਚਨ ਉਪਦੇਸ਼ ਬਖਸ਼ੇ, ਆਪ ਕਿਰਪਾ ਕਰਕੇ ਸਾਨੂੰ ਉਹਨਾਂ ਚਾਰਾਂ ਯੁੱਗਾਂ ਦੇ ਵੇਦਾਂ ਦਾ, ਧਰਮਾਂ ਦਾ, ਅਵਤਾਰਾਂ ਦਾ, ਪੈਗੰਬਰਾਂ ਦਾ, ਉਪਦੇਸ਼ ਦਾ ਗਿਆਨ ਬਖਸ਼ੋ, ਕਿਉਂਕਿ ਅਸੀਂ ਕਲਯੁਗੀ ਜੀਵ ਪਿਛਲੇ ਪੁਰਾਤਨ ਗੂੜ੍ਹ ਗ੍ਰੰਥ ਨਹੀਂ ਪੜ੍ਹ ਵਿਚਾਰ ਸਕਦੇ। ਉਹਨਾਂ ਗੁਰਸਿੱਖ ਸੰਗਤਾਂ ਦੀ ਬੇਨਤੀ ਮੰਨ ਕੇ ਇਹ 13ਵਾਂ ਸਲੋਕ ਗਿਆਨ ਭੰਡਾਰ ਸਾਨੂੰ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਬਖਸ਼ਦੇ ਨੇ, ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹ। ਮੇਰ ਸ਼ਬਦ ਦਾ ਅਰਥ ਹੈ ਸ਼੍ਰੋਮਣੀ, ਉੱਚਾ ਸਰੀਰ ਜੋ ਮਨੁੱਖ ਜਨਮ ਦੇ ਸਾਨੂੰ ਮਿਲੀ ਹੈ। 84 ਲੱਖ ਜੂਨੀਆਂ ਵਿੱਚੋਂ ਮਨੁੱਖ ਦਾ ਜੋ ਸਰੀਰ ਹੈ ਇਹ ਮੇਰ ਹੈ, ਸ਼੍ਰੋਮਣੀ ਹੈ, ਸਭ ਤੋਂ ਉੱਚਾ ਹੈ। ਤੇ ਇਸ ਸਰੀਰ ਦੇ 2 ਭਾਗ ਹਨ, ਇੱਕ ਸਰੀਰ ਬਾਡੀ ਹੈ ਤੇ ਇੱਕ ਇਸ ਸਰੀਰ ਨੂੰ ਚਲਾਉਣ ਵਾਲਾ ਰਥ ਵਾਹ ਕਹੀਏ ਡਰਾਈਵਰ, ਇਸ ਨੂੰ ਤੋਰਨ ਫੇਰਨ ਵਾਲਾ ਹੈ ਮਨ। ਇਸ ਸਰੀਰ ਰੂਪੀ ਰਥ ਨੂੰ, ਸਰੀਰ ਰੂਪੀ ਗੱਡੀ ਨੂੰ ਮਨ ਰੂਪੀ ਡਰਾਈਵਰ 24 ਘੰਟੇ ਚਲਾ ਰਿਹਾ ਹੈ। ਇੱਕ ਰਥ ਵਾਹੋ, ਪਿਛਲੇ ਸਮਿਆਂ ਵਿੱਚ ਰਥ ਦੀ ਸ਼੍ਰੋਮਣੀ ਸਵਾਰੀ ਮੰਨੀ ਜਾਂਦੀ ਸੀ। ਇੱਕ ਰਥ ਹੁੰਦਾ ਸੀ, ਇੱਕ ਉਹਨੂੰ ਹੱਕਣ ਵਾਲਾ ਤੋਰਨ ਵਾਲਾ, ਉਹਦਾ ਨਾਮ ਰਥ ਵਾਹੋ। ਸਤਿਗੁਰ ਜੀ ਕਹਿੰਦੇ ਭਾਈ ਜੁਗ ਜੁਗ ਫੇਰ ਵਟਾਹੀ ਹੈ ਗਿਆਨੀ ਬੁੱਝੈ ਤਾਹੇ। ਜਿਵੇਂ ਯੁੱਗ ਬਦਲੇ, ਸਤਯੁਗ ਤੋਂ ਤ੍ਰੇਤਾ ਦੁਆਪਰ ਕਲਯੁਗ ਆਏ, ਉਹ ਯੁੱਗ ਦੇ ਬਦਲਣ ਸਮੇਂ ਸਰੀਰ ਰੂਪੀ ਰਥ ਤੇ ਚਲਾਉਣ ਵਾਲਾ ਮਨ ਰੂਪੀ ਡਰਾਈਵਰ ਵੀ ਬਦਲਦਾ ਰਿਹਾ। ਕਈ ਵਿਦਵਾਨਾਂ ਨੇ ਮਨ ਤੇ ਇੰਦਰੀਆਂ ਦਾ ਅਰਥ ਕੀਤਾ ਹੈ। ਸਰੀਰ ਵੀ ਇੰਦਰੀਆਂ ਦਾ ਸਮੂਹ ਹੈ, ਸਾਰੇ ਇੰਦਰੀਆਂ ਨੂੰ ਜੋੜ ਕੇ ਹੀ ਸਰੀਰ ਬਣਦਾ ਹੈ। ਸਤਿਗੁਰ ਕਹਿੰਦੇ ਭਾਈ ਜਦੋਂ ਯੁੱਗ ਬਦਲਿਆ, ਨਾਲ ਹੀ ਸਰੀਰ ਇੰਦਰੇ ਬਦਲੇ ਤੇ ਨਾਲ ਹੀ ਮਨ ਇਹਨਾਂ ਨੂੰ ਚਲਾਉਣ ਵਾਲਾ ਬਦਲਿਆ। ਪਰ ਇਸ ਗੱਲ ਨੂੰ ਗਿਆਨਵਾਨ ਹੀ ਬੂਝਦੇ ਹਨ, ਗਿਆਨਵਾਨ ਹੀ ਜਾਣਦੇ ਹਨ। ਹੁਣ ਸਪਸ਼ਟੀਕਰਨ ਕਰਦੇ ਨੇ ਮਹਾਰਾਜ, ਸਤਯੁਗ ਰਥ ਸੰਤੋਖ ਕ। ਸਤਯੁਗ ਦੇ ਵਿੱਚ ਜਿਤਨੇ ਵੀ ਜੀਵ ਪੈਦਾ ਹੋਏ ਉਹਨਾਂ ਦੇ ਸਰੀਰ ਰੂਪੀ ਇੰਦਰੇ ਰੂਪੀ ਰਥ ਸੰਤੋਖ ਦੇ ਸਨ, ਸਾਰੀਆਂ ਇੰਦਰੀਆਂ ਵਿੱਚ ਸੰਤੋਖ ਸੀ ਤੇ ਮਨ ਰੂਪੀ ਉਸ ਰਥ ਨੂੰ ਇੰਦਰੀਆਂ ਨੂੰ ਚਲਾਉਣ ਵਾਲਾ ਉਹ ਸੀ ਧਰਮ। ਬੜੀ ਜ਼ਰੂਰੀ ਚੀਜ਼ ਹੈ, ਜੇ ਧਰਮ ਦੇ ਮਾਰਗ ਤੇ ਚੱਲਣਾ ਤਾਂ ਸੰਤੋਖ ਗ੍ਰਹਿਣ ਕਰਨਾ ਪਵੇਗਾ, ਸੰਤੋਖੀ ਬਣਨਾ ਪਵੇਗਾ। ਸਤਿਯੁਗ ਵਿੱਚ ਕਿਤਨੇ ਉੱਤਮ ਪੁਰਸ਼ ਸੀ ਜਿਨ੍ਹਾਂ ਦੇ ਸਰੀਰ ਸਾਰੇ ਇੰਦਰੀਆਂ ਨੂੰ ਸੰਤੋਖ ਸੀ ਤੇ ਧਰਮ ਉਹਨਾਂ ਦੀ ਅਗਵਾਈ ਕਰਦਾ ਸੀ। ਤ੍ਰੇਤੈ ਰਥ ਜਤੈ ਕਾ ਜੋਰ ਅੱਗੇ ਰਥ ਵਾਹ। ਤ੍ਰੇਤੇ ਦੇ ਵਿੱਚ ਸਰੀਰ ਰੂਪੀ ਰਥ, ਇੰਦਰੇ ਰੂਪੀ ਰਥ, ਜਾਤ ਜਿਸ ਨੂੰ ਬਾਣੀ ਵਿੱਚ ਸਮ ਦਮ ਸੰਜਮ ਲਿਖਿਆ, ਹਰ ਵਾਸ਼ਨਾ ਤੇ ਕੰਟਰੋਲ, ਹਰ ਵਾਸ਼ਨਾ ਨੂੰ ਆਪਣੇ ਅਧੀਨ ਰੱਖਣਾ, ਇਹ ਇੰਦਰੀਆਂ ਦਾ ਸੁਭਾਅ ਤ੍ਰੇਤੇ ਵਿੱਚ ਹੋਇਆ। ਤੇ ਜੋਰ ਅੱਗੇ ਰਥ ਵਾਹੋ, ਮਨ ਵਿੱਚ ਇਤਨਾ ਬਲ, ਇਤਨੀ ਸ਼ਕਤੀ ਸੀ ਕਿ ਜੇ ਇੰਦਰੀਆਂ ਵਿਸ਼ੇ ਵਿਕਾਰਾਂ ਵੱਲ ਜਾਂਦੀਆਂ ਸੀ ਤਾਂ ਮਨ ਰੂਪੀ ਡਰਾਈਵਰ, ਮਨ ਰੂਪੀ ਹੱਕਣ ਵਾਲਾ, ਸਰੀਰ ਨੂੰ ਚਲਾਉਣ ਵਾਲਾ ਡਰਾਈਵਰ ਉਹਨਾਂ ਨੂੰ ਆਪਣੀ ਤਾਕਤ ਨਾਲ ਮੋੜਦਾ ਸੀ, ਵਿਸ਼ੇ ਵਿਕਾਰਾਂ ਵਿੱਚ ਨਹੀਂ ਸੀ ਜਾਣ ਦਿੰਦਾ। ਦੁਆਪੁਰ ਰਥ ਤਪੈ ਕ ਸਤ ਅੱਗੇ ਰਥ ਵਾਹ। ਦੁਆਪਰ ਵਿੱਚ ਸਰੀਰ, ਇਹਨਾਂ ਹੀ ਗੱਲਾਂ ਨੂੰ ਗੁਰਬਾਣੀ ਵਿੱਚ ਬਚਨ ਕੀਤਾ ਹੈ, ਸਤਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾ। ਦੁਆਪਰ ਦੇ ਵਿੱਚ ਸਾਡੀਆਂ ਇੰਦਰੀਆਂ, ਸਰੀਰ ਤਾਪ ਤਪੱਸਿਆ ਸਿਮਰਨ ਵੱਲ ਰੁਝਾਨ ਹੋਇਆ ਤੇ ਮਨ ਰੂਪੀ ਡਰਾਈਵਰ ਨੇ ਸਤ ਅੱਗੇ ਰਥ ਵਾਹੋ। ਇੱਥੇ ਵੀ ਵਿਚਾਰ ਹੈ, ਤਪ ਜੋ ਹੈ, ਸਿਮਰਨ ਜੋ ਹੈ, ਉਹ ਤਾਂ ਹੀ ਫਲੀ ਭੂਤ ਹੋਵੇਗਾ ਜੇ ਤੇਰਾ ਜੀਵਨ ਸੱਚ ਦੇ ਮਾਰਗ ਤੇ ਚੱਲਦਾ ਹੈ। ਤਪ ਸਿਮਰਨ ਤੇ ਸਤ ਦਾ ਸੰਬੰਧ ਹੈ। ਤੇ ਵਾਰੀ ਆਈ ਕਲਯੁਗ, ਜਿਸ ਯੁਗ ਵਿੱਚ ਆਪਾਂ ਨੂੰ ਜਨਮ ਮਿਲਿਆ ਹੈ। ਧੰਨ ਸਤਿਗੁਰ ਕਹਿੰਦੇ, ਗੁਰਸਿੱਖੋ ਕਲਯੁਗ ਰਥ ਅਗਨ ਕਾ। ਕਲਯੁਗ ਦੇ ਵਿੱਚ ਜੋ ਜੀਵਾਂ ਦੇ ਸਰੀਰ ਹਨ, ਜੋ ਸਾਡੇ ਸਰੀਰ ਦੇ ਇੰਦਰੇ ਹਨ, ਉਹ ਅਗਨ ਦੇ ਬਣ ਚੁੱਕੇ ਹਨ। ਚਾਰ ਅਗਨੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਤੇ ਕਲਯੁਗ ਵਿੱਚ ਐਸਾ ਭਿਆਨਕ ਸਮਾਂ ਹੈ, ਸਾਰਾ ਸਰੀਰ ਕ੍ਰੋਧ ਵਿਸ਼ੇ ਵਿਕਾਰ ਤ੍ਰਿਸ਼ਨਾ ਦੀ ਅੱਗ ਨਾਲ ਭਰਿਆ ਹੋਇਆ। ਤੇ ਦੂਜੀ ਔਖੀ ਗੱਲ ਇਹ ਹੋ ਗਈ ਕਿ ਸਰੀਰ ਰੂਪੀ ਗੱਡੀ ਅਗਨ ਦੀ ਬਣੀ ਹੋਈ ਹੈ ਤੇ ਇਹਨੂੰ ਚਲਾਉਣ ਵਾਲਾ ਡਰਾਈਵਰ ਕੂੜ ਝੂਠ ਇਹਨੂੰ ਚਲਾ ਰਿਹਾ। ਕਿੱਥੇ ਸਤਯੁਗ ਵਿੱਚ ਸੰਤੋਖ ਤੇ ਧਰਮ ਸੀ, ਕਿੱਥੇ ਤ੍ਰੇਤੇ ਵਿੱਚ ਕਿੰਨਾ ਉੱਚਾ ਕਰਮ ਸੀ ਉਹਨਾਂ ਲੋਕਾਂ ਦਾ। ਤ੍ਰੇਤੇ ਵਿੱਚ ਜਾਤ ਤੇ ਅੱਗੇ ਚਲਾਉਣ ਵਾਲਾ ਧਰਮ, ਦੁਆਪਰ ਵਿੱਚ ਸਤ ਤੇ ਤਪ, ਤੇ ਕਿੱਥੇ ਕਲਯੁਗ ਵਿੱਚ ਸਰੀਰ ਅਗਨ ਦੇ ਤੇ ਚਲਾਉਣ ਵਾਲਾ ਕੂੜ। ਮਹਾਰਾਜ ਨੇ ਲਿਖ ਦਿੱਤਾ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਅੱਗੇ ਗੁਰੂ ਮਹਾਰਾਜ ਹੁਣ ਸਰੀਰ ਤੇ ਮਨ ਦੀ ਅਵਸਥਾ ਦੱਸ ਕੇ ਚਾਰੇ ਯੁੱਗਾਂ ਦੇ ਚਾਰ ਵੇਦਾਂ ਦਾ ਗਿਆਨ ਸਾਨੂੰ ਬਖਸ਼ਦੇ ਹਨ। ਸ਼ਾਮ ਕਹੇ ਸੇਤੰਬਰ ਸਵਾਮੀ, ਸੱਚ ਮੈਂ ਆਚੈ ਸਾਚ ਰਹੇ। ਇਹ ਜਿਹੜਾ ਸ਼ਾਮ ਵੇਦ ਹੈ, ਇਸ ਵੇਦ ਨੂੰ ਗ੍ਰੰਥਾਂ ਦੇ ਵਿੱਚ ਸ਼ਿਵਜੀ ਦਾ ਭਗਤ ਮੰਨਿਆ। ਤੇ ਸ਼ਾਮ ਵੇਦ ਕਹਿ ਰਿਹਾ ਕਿ ਸਤਯੁਗ ਦਾ ਜੋ ਅਵਤਾਰ ਸੀ ਉਹ ਸੇਤੰਬਰ, ਸੇਤ ਕਹੀਏ ਚਿੱਟਾ, ਅੰਬਰ ਕਹੀਏ ਕੱਪੜਾ ਵਸਤਰ ਸਰੀਰ, ਉਹ ਸਤਯੁਗ ਦੇ ਵਿੱਚ ਚਿੱਟੇ ਰੰਗ ਦਾ ਹੰਸਾ ਅਵਤਾਰ ਸਵਾਮੀ। ਤੇ ਜਿੱਥੇ ਅਵਤਾਰ ਸੱਚ ਦਾ ਹੈ, ਅਵਤਾਰ ਸੁੱਚਾ ਹੈ, ਉਹ ਸਤਯੁਗ ਦੇ ਵਿੱਚ ਸਾਰੇ ਜੀਵ ਸੱਚ ਮੈਂ ਆਛੈ ਸਾਚ ਰਹੇ ਤੇ ਸਭ ਕੋ ਸੱਚ ਸਮਾਵੇ। ਕਿੰਨੇ ਕਰਮਾਂ ਵਾਲੇ ਜੀਵ ਸਨ, ਸਤਯੁਗ ਸਤ ਕਹੇ ਸਭ ਕੋਈ, ਚਾਰ ਚੁਫੇਰੇ ਸੱਚ ਦਾ ਹੀ ਵਰਤਾਰਾ ਸੀ। ਰਿਗ ਕਹਿ ਰਹਿਗਾ ਭਰਪੂਰ, ਦੂਸਰਾ ਵੇਦ ਹੈ ਰਿਗ, ਤੇ ਰਿਗ ਵੇਦ ਨੂੰ ਮੰਨਿਆ ਹੈ ਸ਼੍ਰੀ ਰਾਮ ਜੀ ਦਾ ਪੁਜਾਰੀ। ਇਸੇ ਕਰਕੇ ਰਿਗ ਵੇਦ ਕਹਿ ਰਿਹਾ ਤ੍ਰੇਤੇ ਦੇ ਵਿੱਚ ਰਾਮ ਨਾਮ ਦੇ ਵਹ ਮਹਿਸੂਰ। ਉਹ ਜੋ ਭਗਵਾਨ ਰਾਮ ਚੰਦਰ ਜੀ ਮਹਾਰਾਜ ਆਏ, ਉਹਨਾਂ ਦਾ ਜੋ ਰਾਮ ਨਾਮ ਹੈ ਸਾਰੇ ਦੇਵੀ ਦੇਵਤਿਆਂ ਤੋਂ ਵੱਡਾ, ਸ਼ਕਤੀਸ਼ਾਲੀ ਸੂਰਮਾ, ਸਭ ਤੋਂ ਵੱਡਾ ਰਾਮ ਜੀ ਦਾ ਨਾਮ ਹੋਇਆ, ਜਿਸ ਰਾਮ ਦੇ ਨਾਮ ਤੋਂ ਨਾਏ ਲਏ ਪ੍ਰਾਚਤ ਜਾਹੇ। ਉਸ ਰਾਮ ਦਾ ਨਾਮ ਜਪਣ ਤੋਂ ਸਾਰੇ ਪਾਪ ਨਸ਼ਟ ਹੁੰਦੇ ਸੀ, ਸਾਰੇ ਵਿਕਾਰ ਨਸ਼ਟ ਹੁੰਦੇ ਸੀ, ਤੇ ਜਦੋਂ ਰਾਮ ਦਾ ਨਾਮ ਆ ਗਿਆ ਪਾਪ ਨਾਸ ਹੋ ਗਏ। ਨਾਨਕ ਤੋ ਮੋਖ ਅੰਤਰ ਪਾਹੇ, ਉਹ ਜੀਵ ਫਿਰ ਮੋਖ ਜਮਾ ਅੰਤਰ, ਮੋਕਸ਼ ਮੁਕਤੀ ਦਾ ਭੇਦ, ਜਿਸ ਚੀਜ਼ ਦਾ ਭੇਦ ਮਿਲ ਜਾਵੇ ਉਹਨੂੰ ਪ੍ਰਾਪਤ ਕਰਨੇ ਵਿੱਚ ਔਖਿਆਈ ਨਹੀਂ ਹੁੰਦੀ। ਉਸ ਤ੍ਰੇਤੇ ਦੇ ਵਿੱਚ ਸਭ ਜੀਵ ਸੱਚ ਨਾਲ ਜੁੜੇ ਹੋਏ ਸੀ, ਜਿਸ ਕਰਕੇ ਉਹਨਾਂ ਨੂੰ ਮੁਕਤ ਦਾ ਅੰਤਰ ਜਾਂ ਮੁਕਤ ਦਾ ਦੁਆਰ ਪ੍ਰਾਪਤ ਹੋ ਜਾਂਦਾ ਸੀ। ਤੀਸਰਾ ਯੁਗ ਹੈ ਦੁਆਪਰ, ਇਸ ਯੁਗ ਦਾ ਵੇਦ ਹੈ ਜੁਜਰ। ਜੁਜਰ ਵੇਦ ਨੂੰ ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਪੁਜਾਰੀ ਮੰਨਿਆ ਪੁਰਾਤਨ ਗ੍ਰੰਥਾਂ ਵਿੱਚ, ਤੇ ਇਸ ਵੇਦ ਵਿੱਚ ਲਿਖਿਆ ਜੁਜ ਮੈਂ ਜੋਰ ਚਲੀ ਚਿੰਦਰਾਵਲ ਕਾਨ ਕ੍ਰਿਸ਼ਨ ਜਾਦਮ ਭੈ। ਜੁਜ ਵੇਦ ਕਹਿੰਦਾ ਦੁਆਪਰ ਦੇ ਵਿੱਚ ਜਾਦਵਾਂ ਦੀ ਕੁਲ ਵਿੱਚ, ਜਾਦਵਾਂ ਦੀ ਕੁਲ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੇ ਅਵਤਾਰ ਧਾਰਨ ਕੀਤਾ। ਕਾਨ ਕ੍ਰਿਸ਼ਨ ਜਾਦਮ ਭੈ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ। ਤੇ ਕ੍ਰਿਸ਼ਨ ਭਗਵਾਨ ਮਹਾਰਾਜ ਜੀ ਨੇ ਦੁਆਪਰ ਯੁਗ ਦੇ ਵਿੱਚ ਚਿੰਦਰਾਵਲ ਗੋਪੀ ਨੂੰ ਛੜਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹਨਾਂ ਤੁਕਾਂ ਦਾ ਗਿਆਨ ਸ੍ਰੀ ਦਸਮ ਗ੍ਰੰਥ ਜੀ ਵਿੱਚ ਬਖਸ਼ਿਆ ਹੈ। ਇਹ ਕਥਾ ਆਉਂਦੀ ਹੈ ਕਿ ਚੰਦਰਾਵਲ ਜਿਹੜੀ ਗੋਪੀ ਸੀ ਇਹ ਗੋਕਲਪੁਰੀ ਵਿੱਚ ਸੱਜ ਵਿਆਹੀ ਆਈ ਸੀ, ਤੇ ਕ੍ਰਿਸ਼ਨ ਭਗਵਾਨ ਜੀ ਰਾਸ ਲੀਲਾ ਕਰਦੇ ਸਨ। ਸਾਰੀਆਂ ਗੋਪੀਆਂ ਇਕੱਠੀਆਂ ਹੋ ਕੇ ਰਾਸ ਰਚਾਉਂਦੀਆਂ ਸੀ, ਪਰ ਇਹ ਜਿਹੜੀ ਚੰਦਰਾਵਲ ਨਵੀਂ ਵਿਆਹੀ ਗੋਪੀ ਆਈ, ਇਸ ਗੋਪੀ ਨੇ ਕ੍ਰਿਸ਼ਨ ਮਹਾਰਾਜ ਜੀ ਦੀ ਰਾਸ ਲੀਲਾ ਤੇ ਨੁਕਤਾ ਚੀਨੀ ਕੀਤੀ। ਉਸ ਨੁਕਤਾ ਚੀਨੀ ਨੂੰ ਲੈ ਕੇ ਗੋਪੀਆਂ ਨੇ ਕ੍ਰਿਸ਼ਨ ਭਗਵਾਨ ਜੀ ਕੋਲ ਬੇਨਤੀ ਕੀਤੀ ਕਿ ਹੇ ਭਗਵਾਨ, ਜੋ ਰਾਸ ਲੀਲਾ ਵਿੱਚ ਅਸੀਂ ਗੀਤ ਗਾਉਂਦੀਆਂ ਹਾਂ ਨੱਚਦੀਆਂ ਹਾਂ, ਚੰਦਰਾਵਲ ਗੋਪੀ ਨੇ ਸਾਡੇ ਤੇ ਸ਼ੱਕ ਕੀਤੀ ਹੈ। ਤੇ ਕ੍ਰਿਸ਼ਨ ਭਗਵਾਨ ਜੀ ਨੇ ਚੰਦਰਾਵਲ ਗੋਪੀ ਦਾ ਵਹਿਮ ਭਰਮ ਦੂਰ ਕਰਨ ਵਾਸਤੇ ਸਮਰੱਥ ਸਨ ਸਾਰੀ ਗੋਕਲਪੁਰੀ ਦੀ ਅਗਨੀ ਲੁਪਤ ਕਰ ਲਈ, ਕਿਸੇ ਵੀ ਘਰ ਅੱਗ ਨਾ ਮਚੇ। ਚਿੰਦਰਾਵਲ ਦੀ ਸੱਸ ਦੋਵੇਂ ਨੇਤਰਾਂ ਤੋਂ ਅੰਧੀ ਸੀ, ਇਹਦੇ ਘਰ ਵਾਲਾ ਗਊਆਂ ਭੇਡਾਂ ਚਾਰਨ ਗਿਆ ਹੋਇਆ ਸੀ। ਜਦੋਂ ਇਹਨੇ ਜ਼ੋਰ ਲਾ ਲਿਆ ਘਰ ਵਿੱਚ ਅੱਗ ਨਾ ਮਚੀ, ਤਾਂ ਆਪਣੀ ਸੱਸ ਨੂੰ ਕਹਿਣ ਲੱਗੀ, ਮਾਤਾ ਜੀ ਮੈਂ ਗੁਆਂਢੀਆਂ ਤੋਂ ਅਗਨੀ ਲੈ ਆਵਾਂ। ਜਦੋਂ ਇਹ ਅਗਨੀ ਲੈਣ ਗਈ ਚੰਦਰਾਵਲ ਗੋਪੀ, ਕਿਸੇ ਦੇ ਵੀ ਘਰ ਅੱਗ ਨਾ, ਕੇਵਲ ਕ੍ਰਿਸ਼ਨ ਮਹਾਰਾਜ ਜੀ ਦੇ ਘਰ ਦੀਵਾ ਮਚੇ। ਕਥਾ ਆਉਂਦੀ ਹੈ ਕਿ ਜਦੋਂ ਦੀਵੇ ਤੋਂ ਚੰਦਰਾਵਲ ਗੋਪੀ ਆਪਣੇ ਗੋਹੇ ਨੂੰ ਅੱਗ ਲਾਉਣ ਲੱਗੀ, ਕ੍ਰਿਸ਼ਨ ਭਗਵਾਨ ਜੀ ਨੇ ਐਸੀ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ, ਸਾਰਾ ਸਰੀਰ ਸੁੰਨ ਕਰ ਦਿੱਤਾ। ਇੱਥੇ ਤੱਕ ਸੁੰਨ ਅਵਸਥਾ ਹੋ ਗਈ। ਜੁਜ ਮੈਂ ਜੋਰ ਛਲੀ ਚਿੰਦਰਾਵਲ, ਕਿ ਚੰਦਰਾਵਲ ਗੋਪੀ ਨੂੰ ਇਹ ਨਾ ਪਤਾ ਰਿਹਾ ਕਿ ਅੱਗ ਗੋਹੇ ਨੂੰ ਲੱਗ ਰਹੀ ਹੈ ਜਾਂ ਮੇਰੇ ਹੱਥ ਨੂੰ ਲੱਗ ਰਹੀ ਹੈ। ਆਖੋ ਸਤਨਾਮ ਸ੍ਰੀ ਗੁਰਮੁਖ ਪਿਆਰਿਓ। ਇਸ ਤਰ੍ਹਾਂ ਚੰਦਰਾਵਲ ਗੋਪੀ ਨੂੰ ਛੜਿਆ, ਉਹਦਾ ਮਾਣ ਤੋੜਿਆ, ਤੇ ਅਗਲੀ ਤੁਗ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀ। ਪਾਰ ਜਾਤ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਬਹੁਤ ਵਾਰ ਆਇਆ, ਜਿਸ ਨੂੰ ਕਲਪ ਤਰ ਬਿਰਛ ਕਹਿੰਦੇ ਹਨ। ਪਾਰੀ ਨਾਮ ਸੰਸਕ੍ਰਿਤ ਵਿੱਚ ਪਾਣੀ ਦਾ ਹੈ, ਤੇ ਜਾਤ ਨਾਮ ਹਿੰਦੀ ਵਿੱਚ ਪੈਦਾ ਹੋਣ ਦਾ। ਪਾਰੀ ਜਾਤ, ਇਸ ਨੂੰ ਪਾਰ ਜਾਤ ਤਾਂ ਕਹਿੰਦੇ ਨੇ ਦਰਖਤ ਨੂੰ, ਕਿਉਂਕਿ ਦੇਵੀ ਦੇਵਤਿਆਂ ਨੇ ਰਾਕਸ਼ਾਂ ਨੇ ਮਿਲ ਕੇ ਜਿਸ ਸਮੇਂ ਸਮੁੰਦਰ ਮਥਨ ਕੀਤਾ, ਉਸ ਸਮੇਂ ਇਹ ਦਰਖਤ ਪਾਣੀ ਵਿੱਚੋਂ ਨਿਕਲਿਆ ਹੈ, ਪਾਣੀ ਵਿੱਚੋਂ ਪੈਦਾ ਹੋਇਆ। ਪਾਣੀ ਵਿੱਚੋਂ ਪੈਦਾ ਹੋਣ ਕਰਕੇ ਇਸਦਾ ਨਾਮ ਹੈ ਪਾਰੀ ਜਾਤ, ਪਾਰ ਜਾਤ। ਇੰਦਰ ਭਗਵਾਨ ਦੇ ਦਰਬਾਰ ਵਿੱਚ, ਬਣ ਵਿੱਚ, ਬਾਗ ਵਿੱਚ ਇਹ ਦਰਖਤ ਸੁਸ਼ੋਭਿਤ ਹੈ। ਇੱਕ ਦਿਨ ਨਾਰਦ ਮੁਨੀ ਜੀ ਇੰਦਰਪੁਰੀ ਵਿੱਚ ਗਏ, ਉਹਨਾਂ ਨੇ ਚੋਰੀ ਅਸੂਲ ਭੰਗ ਕਰਕੇ ਇਸ ਪਾਰ ਜਾਤ ਰੁੱਖ ਦਾ ਇੱਕ ਫੁੱਲ ਤੋੜ ਲਿਆ। ਇੰਦਰਪੁਰੀ ਦਾ ਸੰਵਿਧਾਨ ਹੈ ਕਿ ਇਸ ਬਗੀਚੇ ਵਿੱਚੋਂ ਕੋਈ ਵੀ ਫੁੱਲ ਮਾਤ ਲੋਕ ਵਿੱਚ ਨਹੀਂ ਜਾ ਸਕਦਾ, ਇਹ ਦੇਵਪੁਰੀ ਦੇ ਫੁੱਲ ਹਨ। ਪਰ ਨਾਰਦ ਮੁਨੀ ਜੀ ਚੋਰੀ ਕਰਕੇ ਫੁੱਲ ਧਰਤੀ ਤੇ ਲੈ ਆਏ, ਲੈ ਤਾਂ ਆਏ, ਜਿੰਨੀ ਚੋਰੀ ਕਰਨੀ ਸਿਖਾਲੀ ਹੈ ਔਖੀ ਹੈ, ਉਹਨਾਂ ਚੋਰੀ ਨੂੰ ਲੁਕਾਉਣਾ ਉਸ ਤੋਂ ਵੀ ਵੱਧ ਔਖਾ ਹੈ। ਤੇ ਨਾਰਦ ਜੀ ਨੇ ਸੋਚਿਆ, ਜਿਹੜਾ ਵੀ ਮੇਰੇ ਕੋਲ ਫੁੱਲ ਵੇਖੇਗਾ ਮੈਨੂੰ ਚੋਰ ਆਖੇਗਾ। ਉਹਨਾਂ ਨੇ ਬਚਣ ਵਾਸਤੇ ਸਕੀਮ ਕੀ ਸੋਚੀ, ਉਹ ਫੁੱਲ ਆਪਣੇ ਕੋਲ ਨਹੀਂ ਰੱਖਿਆ, ਕ੍ਰਿਸ਼ਨ ਭਗਵਾਨ ਜੀ ਨੂੰ ਭੇਟਾ ਕਰ ਦਿੱਤਾ, ਨਾਲੇ ਮੈਂ ਚੋਰੀ ਤੋਂ ਬਚਾਂਗਾ, ਨਾਲੇ ਮੇਰੀ ਸ਼ੋਭਾ ਹੋਵੇਗੀ। ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਵਿੱਚ ਪਾਰ ਜਾਤ ਰੁੱਖ ਦਾ ਫੁੱਲ ਭੇਟਾ ਕਰ ਦਿੱਤਾ। ਤੇ ਕ੍ਰਿਸ਼ਨ ਭਗਵਾਨ ਜੀ ਦੇ ਕੋਲ ਉਸ ਸਮੇਂ ਉਹਨਾਂ ਦੀ ਵੱਡੀ ਰਾਣੀ ਰੁਕਮਣ, ਇਹ ਵੱਡੀ ਰਾਣੀ ਸੀ ਰੁਕਮਣ, ਇਹ ਕੋਲ ਖੜੀ ਸੀ। ਕ੍ਰਿਸ਼ਨ ਭਗਵਾਨ ਜੀ ਨੇ ਆਪਣੀ ਰਾਣੀ ਨੂੰ ਫੁੱਲ ਬਖਸ਼ ਦਿੱਤਾ। ਰਾਣੀ ਬੜੀ ਪ੍ਰਸੰਨ ਹੋਈ, ਮਹਿਲਾਂ ਵਿੱਚ ਸਭ ਨੂੰ ਦਿਖਾਉਂਦੀ ਫਿਰੇ, ਕਿਉਂਕਿ ਐਸਾ ਫੁੱਲ ਅੱਗੇ ਧਰਤੀ ਤੇ ਕਦੇ ਨਹੀਂ ਸੀ ਵੇਖਿਆ। ਜਦੋਂ ਦੂਜੀ ਰਾਣੀ ਨੇ ਵੇਖਿਆ ਕਿ ਐਸਾ ਸੁੰਦਰ ਫੁੱਲ ਕ੍ਰਿਸ਼ਨ ਭਗਵਾਨ ਜੀ ਨੇ ਰਾਣੀ ਨੂੰ ਰੁਕਮਣ ਨੂੰ ਦਿੱਤਾ ਹੈ, ਮਨ ਵਿੱਚ ਦੁਆਸ਼ ਭਾਵ ਆ ਗਈ। ਉਹਨੇ ਮਰਨ ਵਰਤ ਰੱਖ ਦਿੱਤਾ। ਕ੍ਰਿਸ਼ਨ ਭਗਵਾਨ ਜੀ ਨੇ ਪੁੱਛਿਆ, ਕਾਰਨ ਕੀ ਹੈ? ਰਾਣੀ ਕਹਿਣ ਲੱਗੀ, ਕਾਰਨ ਇਹ ਹੈ, ਇਹਦੇ ਵਰਗਾ ਫੁੱਲ ਮੈਨੂੰ ਲਿਆ ਕੇ ਦਿਓ, ਨਹੀਂ ਮੈਂ ਪ੍ਰਸ਼ਾਦਾ ਨਹੀਂ ਛਕਾਂਗੀ। ਕ੍ਰਿਸ਼ਨ ਭਗਵਾਨ ਜੀ ਨੇ ਬਹੁਤ ਸਮਝਾਇਆ ਕਿ ਇਹ ਤਾਂ ਨਾਰਦ ਮੁਨੀ ਜੀ ਚੋਰੀ ਲਿਆਏ ਹਨ, ਪਰ ਬਾਲ ਗਹੁ, ਬਾਂਦਰ ਗਹੁ, ਤਿਰਿਆ ਗਹੁ, ਰਾਜ ਗਹੁ, ਇਹ ਸ਼ਾਸਤਰ ਵਿੱਚ ਮੰਨੀਆਂ ਹੋਈਆਂ ਚੀਜ਼ਾਂ ਹਨ, ਉਹ ਰਾਣੀ ਨਹੀਂ ਮੰਨੀ। ਆਖਿਰ ਕ੍ਰਿਸ਼ਨ ਭਗਵਾਨ ਜੀ ਇੰਦਰ ਕੋਲ ਗਏ ਤੇ ਬੇਨਤੀ ਕੀਤੀ, ਇੰਦਰ ਦੇਵਤਾ ਜੀ ਕਿਰਪਾ ਕਰੋ, ਪਾਰ ਜਾਤ ਦਾ ਇੱਕ ਫੁੱਲ ਬਖਸ਼ੋ, ਮੇਰੇ ਘਰ ਕਲੇਸ਼ ਪੈ ਗਿਆ ਫੁੱਲ ਦੇ ਕਾਰਨ। ਇੰਦਰ ਭਗਵਾਨ ਕਹਿਣ ਲੱਗੇ, ਕ੍ਰਿਸ਼ਨ ਮਹਾਰਾਜ ਆਪ ਜਾਣੀ ਜਾਣ ਹੋ, ਇਸ ਦੇਵਪੁਰੀ ਦਾ, ਬਕੁੰਠਾਂ ਦਾ ਕੋਈ ਫੁੱਲ ਮਾਤ ਲੋਕ ਵਿੱਚ ਨਹੀਂ ਜਾ ਸਕਦਾ, ਉਹ ਤਾਂ ਨਾਰਦ ਨੇ ਚੋਰੀ ਕਰਕੇ, ਅਸੂਲ ਦੀ ਉਲੰਘਣਾ ਕਰਕੇ ਫੁੱਲ ਲੈ ਕੇ ਗਿਆ ਹੈ। ਆਪ ਤਾਂ ਸਮਰੱਥ ਹੋ, ਆਪ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਗੁਰਮੁਖ ਪਿਆਰਿਓ, ਕ੍ਰਿਸ਼ਨ ਭਗਵਾਨ ਜੀ ਨੇ ਬਹੁਤ ਆਖਿਆ ਸਾਡੇ ਘਰ ਵਿੱਚ ਕਲੇਸ਼ ਹੈ, ਪਰ ਨਾ ਮੰਨੇ ਇੰਦਰ ਜੀ। ਆਖਰ ਇੰਦਰ ਜੀ ਦਾ ਤੇ ਕ੍ਰਿਸ਼ਨ ਭਗਵਾਨ ਜੀ ਦਾ ਜੰਗ ਹੋਇਆ ਫੁੱਲ ਲੈਣ ਖਾਤਰ, ਬੜਾ ਭਿਆਨਕ ਜੰਗ। ਦਸਮ ਗ੍ਰੰਥ ਵਿੱਚ ਮਹਾਰਾਜ ਨੇ ਵੀ ਜ਼ਿਕਰ ਕੀਤਾ ਹੈ, ਜੰਗ ਹੁੰਦਾ ਰਿਹਾ 6-7 ਦਿਨ ਭਿਆਨਕ ਜੰਗ ਹੋਇਆ। ਆਖਰ ਕ੍ਰਿਸ਼ਨ ਭਗਵਾਨ ਸਮਰੱਥ ਸੀ, ਇੰਦਰ ਹਾਰ ਗਿਆ ਤੇ ਕ੍ਰਿਸ਼ਨ ਮਹਾਰਾਜ ਜਿੱਤ ਗਏ। ਤੇ ਕ੍ਰਿਸ਼ਨ ਮਹਾਰਾਜ ਜੀ ਨੇ ਫਿਰ ਗੁੱਸੇ ਵਿੱਚ ਆ ਕੇ ਉਸ ਦਰਖਤ ਦਾ ਫੁੱਲ ਨਹੀਂ ਤੋੜਿਆ, ਇਹ ਹਰਕ ਕੀਤਾ ਕਿ ਸਾਡੇ ਮੰਗੇ ਤੋਂ ਫੁੱਲ ਨਹੀਂ ਦਿੱਤਾ, ਤੇ ਕ੍ਰਿਸ਼ਨ ਮਹਾਰਾਜ ਜੀ ਨੇ ਉਹ ਦਰਖਤ ਹੀ ਜੜ ਤੋਂ ਪੱਟ ਲਿਆਂਦਾ, ਜਿਹਦਾ ਇੱਥੇ ਬਚਨ ਕੀਤਾ, ਪਾਰ ਜਾਤ ਗੋਪੀ ਲੈ ਆਇ ਬਿੰਦਰਾ ਬਨ ਮੈਂ ਰੰਗ ਕੀਆ। ਉਹ ਪਾਰ ਜਾਤ ਦਾ ਰੁੱਖ ਆਪਣੀ ਗੋਪੀ ਰਾਣੀ ਖਾਤਰ ਇੰਦਰਪੁਰੀ ਵਿੱਚੋਂ ਕ੍ਰਿਸ਼ਨ ਮਹਾਰਾਜ ਜੀ ਪੱਟ ਕੇ ਲਿਆਏ ਤੇ ਲਿਆ ਕੇ ਬਿੰਦਰਾ ਬਨ ਵਿੱਚ ਗੱਡ ਦਿੱਤਾ ਤੇ ਘਰ ਵਾਲੀ ਨੂੰ ਆਖਿਆ, ਇੱਕ ਫੁੱਲ ਕੀ ਆ ਸਾਰਾ ਦਰਖਤ ਲੈ ਆਂਦਾ। ਬਿੰਦਰਾ ਬਨ ਮੈਂ ਰੰਗ ਕੀ ਆ, ਇਹ ਜੁਜ ਵੇਦ ਵਿੱਚ ਲਿਖਤ ਆਈ ਹੈ। ਤੇ ਹੁਣ ਹੈ ਕਲਯੁਗ, ਕਲਯੁਗ ਦਾ ਵੇਦ ਹੈ ਅਥਰਬਣ, ਕਲ ਮੈਂ ਵੇਦ ਅਥਰਬਣ ਹੂਆ, ਨੌ ਖੁਦਾਈ ਅਲਹੋ ਭੈ। ਤੇ ਜਿਹੜਾ ਅਥਰਬਣ ਵੇਦ ਹੈ, ਇਹ ਮੁਹੰਮਦ ਸਾਹਿਬ ਦੀ ਸ਼ਰਹ, ਇਹ ਬਚਨ ਕਰਦਾ ਹੈ ਕਿ ਰੱਬ ਦਾ, ਅਕਾਲ ਪੁਰਖ ਦਾ, ਈਸ਼ਵਰ ਭਗਵਾਨ ਦਾ ਨਾਮ ਕੀ ਹੈ? ਅੱਲਾਹ ਤੇ ਖੁਦਾ। ਤੇ ਸਾਰੇ ਮੁਲਕ ਵਿੱਚ ਇੱਕ ਵਾਰ ਅੱਲਾਹ ਅੱਲਾਹ ਦਾ ਜ਼ਿਕਰ ਹੋਇਆ। ਉਸ ਵੇਦ ਵਿੱਚ ਲਿਖਿਆ, ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਨੀਲੇ ਬਸਤਰਾਂ ਨੂੰ ਪਹਿਲ ਦਿੱਤੀ ਗਈ ਹੈ। ਤੇ ਉਸ ਵੇਦ ਵਿੱਚ ਲਿਖਿਆ, 4 ਸਫੇਰੇ ਹਿੰਦੁਸਤਾਨ ਦੇ ਵਿੱਚ ਤੁਰਕਾਂ ਦਾ, ਪਠਾਣਾ ਦਾ ਅਮਲ ਕਹੀਏ ਰਾਜ ਹੁਕਮ। ਇੱਕ ਵਾਰ ਸਾਰੇ ਹਿੰਦੁਸਤਾਨ ਵਿੱਚ ਉਹਨਾਂ ਦਾ ਰਾਜ ਹੋਇਆ, ਹੁਕਮ ਚੱਲਿਆ, नील बस्तर ले कपड़े पहरे तुर्क पठानी अमल किया। धन सतगुरु नानक देव महाराज मक्के गए, उन्होंने भी नील बस्तर पहरे बनवारी। धन गुरु गोबिंद सिंह महाराज जी का एक पावन पवित्र इतिहास इस आशा जी की वार दे इस तुक नाल जुड़दा है, जो दसम ग्रंथ विच भी सानू लिखित प्रवान है, इस वक्त भी मौजूद है गुरु महाराज की लिखित। जदों धन गुरु गोबिंद सिंह जी महाराज श्री चमकौर साहब का जंग जितया, आप उतों नंगे पैरी ताज भी खालसा पंथ नूं बख्श दिता। साहब अजीत सिंह जी, साहब जुझार सिंह जी 18 ते 14 साल की उम्र विच शहीदियां पा गए, ते चमकौर की गढ़ी विच पंजा प्यारियां विचों 3 प्यारे भाई हिम्मत सिंह जी, भाई मोहकम सिंह जी, भाई साहब सिंह जी, ये 3 प्यारे भी चमकौर की गढ़ी विच शहीद हो गए। उथों महाराज निकले, माछूवाड़े साहब आए। माछूवाड़े साहब जी की पावन पवित्र धरती, जो किसे समय मछियां फड़न वालियां दा वाड़ा हुंदा सी, लखां जीव नित तड़प तड़प के मरदे सन, पर धन गुरु गोबिंद सिंह महाराज के पावन पवित्र चरण पए, वो कसाईयां दा वाड़ा अज गुरुद्वारा चरण कमल साहब है, जिथे लखां जगयासू आके शांति प्राप्त करदे हन। इस भयानक हालत विच पैरां विच चरणां विच जोड़ा नहीं है, असवारी वास्ते घोड़ा नहीं है, ते जिस समय सतगुरु गुरु गोबिंद सिंह महाराज श्री माछीवाड़े साहब पुजे, उस समय 72 घंटे हो गए सी सतगुरां नूं अनजल कीते। बोधी सरदी सतलुज दा कंड, फिर भी गुरु महाराज दा बल, आत्मक बल, भरोसा, चढ़दियां कलां दा प्रतीक, ए शब्द सानू बख्शिश कीता, मित्र प्यारे नू हाल मुरीदां दा कहना। ए बाणी उचारी है वाहिगुरु परमेश्वर, कोई गल नहीं, चार साहबजादे विछड़ गए, घर काट बर्बाद हो गया, तन ते जामा लीरो लीर है, पैर नंगे हन, पूंजे ही धरती ते आसन है। कितनी तब्दीली है इस समय गुरु गोबिंद सिंह जी महाराज के जीवन विच, किथे श्री आनंदपुर साहब 125,000 दी शीस उते कलंगी, ते चढ़न वास्ते 125,000 दा प्रसादी हाथी, ए गुरु गोबिंद सिंह महाराज जी दे शीस ते लगन वाली चाननी 250,000 दी, ते जिथे गुरु गोबिंद सिंह महाराज अपने पवित्र चरण धरदे सन, वो चौंकी भी 125,000 दी। जिस कौल विच वाजां वाले जल छकदे सी, वो कौल भी 125,000 दा, ते जेड़ा तीर वाजां वाले चलाउंदे सी, 125,000 सियोना लग्या होया। पर अज धन गुरु गोबिंद सिंह जी महाराज भाई नंद लाल जी दे बचना द्वारा, हक हक अंदेश गुरु गोबिंद सिंह, बादशाह दरवेश गुरु गोबिंद सिंह, अज पूंजे ही धरती ते पए हन, 72 घंटे हो गए अंजल कीते हैं, पोधी सरदी दरिया दा कंडा, फिर भी अकाल पुरख नूं किसे घबराहट विच, किसे ढेंडियां कलां विच बचन नहीं कीते, सगों बचन कीते, हे परमेश्वर वाहिगुरु बहुत आनंद है कि तेरी याद बनी हुई है, तू नहीं विछड़िया, बस तेरी लोड़ है, सब कुछ भावें बर्बाद हो गया। महाराज ठहरे, घर लैके आया, इथे निर्वैरता का पता लगता है, साहब श्री गुरु गोबिंद सिंह जी महाराज